ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਇਹਾ ਜਗ ਮੀਤ ਜੈਤ ਸਰੀ ਮਹੱਲਾ ਪੰਜਵਾ ਕੋਈ ਜਾਨ ਹਰ ਸਿਉ ਦੇਵੈ ਜੋਰ ਚਰਨ ਗਹੋ ਬਕੋ ਸੁਬਰਸਨਾ ਦੀਜੈ ਹੈ ਪ੍ਰਾਨ ਕੋਰ ਕੋਈ ਜਾਨ ਹਰ ਸਿਉ ਦੇਵੈ ਜੋਰ ਚਰਨ ਗਹੋ ਬਕੋ ਸੁਬਰਸਨਾ ਦੀਜੈ ਹੈ ਪ੍ਰਾਨ ਕੋਰ ਰਹਾਉ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ ਇਆ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰ ਆਇਓ ਸਰਣ ਦੀਨ ਦੁੱਖ ਭੰਜਨ ਚਿਤਵਾਉ ਤੁਮਰੀ ਓਰ ਅਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ ਆਇਓ ਸਰਣ ਦੀਨ ਦੁੱਖ ਭੰਜਨ ਚਿਤਵਾਉ ਤੁਮਰੀ ਓਰ ਅਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ ਜੈਤ ਸਰੀ ਮਹੱਲਾ ਪੰਜਵਾ ਕੋਈ ਜਾਨ ਹਰ ਸਿਉ ਦੇਵੈ ਜੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ, ਕੋਟ ਬ੍ਰਹਿਮੰਡਾਂ ਦੇ ਮਾਲਕ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪ੍ਰਸੰਨਾ ਕੀਤੇ ਹਨ। ਔਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਵੱਡਿਆਂ ਭਾਗਾਂ ਵਾਲੀਆਂ ਸੰਗਤਾਂ ਨੇ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਅਰਦਾਸ ਬੇਨਤੀ ਵਿੱਚ ਹਾਜ਼ਰੀ ਲਵਾ ਕੇ ਆਪਣੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਤਿਗੁਰੂ ਰਹਿਮਤ ਕਰਨ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚ ਤੇਰੇ ਐਸੀ ਬਖਸ਼ਿਸ਼ ਆਪਣੇ ਉੱਪਰ ਹੋ ਜਾਵੇ। ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਜੋ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਅੱਜ ਸਤਿਗੁਰਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਹਨ, ਅੱਜ ਦੇ ਪਾਵਨ ਸ਼੍ਰੀ ਮੁਖਵਾਕ 701 ਅੰਗ ਤੋਂ ਪ੍ਰਾਰੰਭ ਹੋ ਕੇ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 702 ਅੰਗ 'ਤੇ ਸੰਪੂਰਨ ਹੁੰਦੇ ਨੇ। ਜੈਤਸਰੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚੌਥੇ ਘਰ ਸੁਰਤਾਲ ਦੇ ਅੰਦਰ ਪਾ ਕੇ ਦੋ ਦੋ ਪੌੜੀਆਂ ਵਾਲੇ ਛੋਟੇ ਜੋ ਪਾਵਨ ਸ਼ਬਦ ਬਖਸ਼ਿਸ਼ ਕੀਤੇ ਹਨ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਹਨਾਂ ਸ਼ਬਦਾਂ ਵਿੱਚ ਇਹ ਆਪ ਜੀ ਦਾ 5ਵਾਂ ਸ਼ਬਦ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਹਦੇ ਵਿੱਚ ਜਗਿਆਸੂ ਮੁੱਖ ਦੁਆਰਾ ਆਪ ਉੱਤਮ ਬਖਤੇ ਹੋ ਕਰਕੇ ਸੁਭ ਸਿੱਖਿਆ ਸਾਨੂੰ ਕਲਯੁਗੀ ਜੀਵਾਂ ਨੂੰ ਦੇ ਰਹੇ ਹਨ ਕਿ ਜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਰਸ ਨੂੰ ਮੰਨਣਾ ਹੈ, ਜਿਸ ਨੂੰ ਮੰਨਣ ਵਾਸਤੇ ਜਿਸ ਨੂੰ ਪ੍ਰਾਪਤ ਕਰਨ ਵਾਸਤੇ ਹੀ ਇਹ ਮਾਨਸ ਜਨਮ ਮਿਲਿਆ ਹੈ। ਮਨੁੱਖਾ ਦੇਹੀ ਦਾ ਪ੍ਰਯੋਜਨ ਹੀ ਇਹ ਹੈ, ਕਿਉਂਕਿ ਬਾਕੀ ਦੁਨੀਆਂ ਵਿੱਚ ਇਹ ਨਾਮ ਦਾ ਰਸ ਨਹੀਂ ਹੈ, ਇਹ ਗੁਰੂ ਕੀ ਸਤਸੰਗਤ ਨਹੀਂ ਹੈ, ਆਪਣੇ ਆਪੇ ਦਾ ਨਿੱਜ ਦਾ ਗਿਆਨ ਨਹੀਂ ਹੈ, ਵਾਹਿਗੁਰੂ ਦੇ ਨਾਲ ਇਕਾਗਰਤਾ ਉਹਦਾ ਧਿਆਨ ਨਹੀਂ ਹੈ ਉਹਨਾਂ ਕੋਲ, ਉਹ ਅਚੇਤ ਨੇ, ਅਚੇਤ ਸੰਭਵ ਜੁਨੀਆਂ ਹਨ, ਚਲਾਈਆਂ ਚੱਲਦੀਆਂ ਨੇ, ਉਹ ਤਾਂ ਇਸ ਨਾਮ ਰਸ ਤੋਂ ਵਾਂਝੇ ਰਹਿਣ ਕਰਕੇ ਸਜ਼ਾ ਦੇ ਤੌਰ 'ਤੇ ਮਿਲਦੀਆਂ ਨੇ, ਜਿਵੇਂ ਜੇਲ੍ਹ ਹੁੰਦੀ ਹੈ ਕ੍ਰਾਈਮ ਦੇ ਤੌਰ 'ਤੇ ਉਹ ਤਾਂ ਪ੍ਰਾਪਤ ਹੁੰਦੀਆਂ ਨੇ। ਸੋ ਇਹ ਮਾਨਸ ਜਨਮ ਮੋਲਕ ਇਹਨੂੰ ਇਸੇ ਕਰਕੇ ਕਿਹਾ ਹੈ ਕਿ ਮਾਨਸ ਜਨਮ ਮੋਲਕ ਪਾਇਓ ਬਿਰਥਾ ਕਾਹੇ ਗਵਾਵੋ। ਮਹਾਰਾਜ ਸਾਹਿਬ ਨੇ ਤਾਂ ਇੱਥੋਂ ਤੱਕ ਕਿ ਜਿੰਨਾ ਕੇਵਲ ਲਿਬਾਸ ਪਾਇਆ ਹੋਇਆ ਸੀ ਧਰਮ ਦਾ ਰੰਗ ਮਾਣ ਕਰਕੇ ਵੀ ਇਹ ਧਰਮ ਦਾ ਰੰਗ ਆ ਲਿਬਾਸ ਪਾਇਆ ਹੋਇਆ ਸੀ, ਪਰ ਵਾਹਿਗੁਰੂ ਦੇ ਗੁਣ ਗਾਉਣ ਤੋਂ ਖਾਲੀ ਸਨ। ਪੂਜਾ ਵੀ ਹੁੰਦੀ ਸੀ, ਤੀਰਥਾਂ 'ਤੇ ਵੀ ਬੜਾ ਹੀ ਆਸਣ ਲਾਏ ਸੀ ਉਹਨਾਂ, ਉਹਨਾਂ ਨੂੰ ਵੇਖ ਕੇ ਵੀ ਕਹਿ ਦਿੱਤਾ ਸੀ ਸੱਚੇ ਪਾਤਸ਼ਾਹ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੂਰਬ ਦੀ ਯਾਤਰਾ ਕਰਦਿਆਂ ਹੋਇਆਂ ਜਦੋਂ ਪਟਨਾ ਸਾਹਿਬ ਨੂੰ ਜਾ ਰਹੇ ਸਨ, ਉੱਥੇ ਹੀ ਕਲੰਗੀਆਂ ਵਾਲੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਸੀ। ਉਸ ਯਾਤਰਾ ਦੌਰਾਨ ਵੇਖ ਕੇ ਹਾਲਤ ਉਹਨਾਂ ਲੋਕਾਂ ਦੀ, ਸਾਧਾ ਨੂੰ ਵੀ ਕਹਿ ਦਿੱਤਾ ਸੀ ਸਾਧਾਓ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਮੋਲਕ ਪਾਇਓ ਬਿਰਥਾ ਕਾਹੇ ਗਵਾਵੋ। ਐ ਭਾਈ ਸਾਧਾਓ ਗੋਬਿੰਦ ਕੇ ਗੁਣ ਗਾਵੋ। ਉੱਥੇ ਕਈ ਵਾਰ ਹੈਰਾਨ ਹੋ ਜਾਈਦਾ ਵੀ ਜਿਹੜਾ ਹੋਇਆ ਸਾਧ ਅਤੇ ਉਹ ਬੰਦਾ ਗੋਬਿੰਦ ਦੇ ਗੁਣ ਗਾਵੇ, ਉਹਨੂੰ ਵੀ ਕਹਿਣਾ ਪੈ ਗਿਆ ਸਤਿਗੁਰਾਂ ਨੂੰ। ਸੋ ਮਾਨਸ ਜਨਮ ਮੋਲਕ ਪਾਇਓ ਬਿਰਥਾ ਕਾਹੇ ਗਵਾਵੋ, ਉਹਨੇ ਤਾਂ ਆਪ ਗਾਉਣੇ ਹੁੰਦੇ ਆ ਅਤੇ ਦੂਜਿਆਂ ਤੋਂ ਗਵਾਉਣੇ ਹੁੰਦੇ ਨੇ। ਐਸੀ ਹਾਲਤ ਸੀ ਕਲਯੁੱਗ ਦੇ। ਜੋੜਨ ਵਾਲਾ ਪਹਿਲੀ ਗੱਲ ਪੂਰਾ ਸਤਿਗੁਰੂ ਰੱਬ ਦੇ ਨਾਲ, ਉਹ ਮਾਨਸ ਜਨਮ ਦੇ ਗਿਆਨ ਕਰਾ ਕੇ ਨਾਮ ਦੇ ਰਸ ਨੂੰ ਦੇਣ ਵਾਲਾ ਸਤਿਗੁਰੂ, ਪੂਰਾ ਸਤਿਗੁਰੂ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅਮੋਲਕ ਇਹਨੂੰ ਇਸੇ ਕਰਕੇ ਕਿਹਾ ਵੀ ਇਹਦੇ ਵਿੱਚ ਨਾਮ ਦਾ ਰਸ, ਜਿਹੜਾ ਅੰਦਰ ਅਕਹਿ ਰਸ ਪਿਆ ਹੈ, ਜਿਹਨੂੰ ਜਦੋਂ ਆ ਜਾਂਦਾ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਹਨੂੰ ਮਾਣਿਆ ਹੀ ਜਾ ਸਕਦਾ ਹੈ, ਉਹਨੂੰ ਅਕਹਿ ਰਸ ਕਿਹਾ ਹੈ। ਇਸੇ ਕਰਕੇ ਕਿਹਾ ਨਾ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਐਸਾ ਜਿਹੜਾ ਨਾਮ ਦਾ ਰਸ ਹੈ ਉਹ ਮਾਨਸ ਜਨਮ ਵਿੱਚ ਪ੍ਰਾਪਤ ਹੁੰਦਾ। ਮਾਨਸ ਜਨਮ ਹਰ ਪਾਈਐ ਹਰ ਰਾਵਣ ਵੇਲਾ ਰਾਮ, ਹਰ ਰਾਵਣ ਵੇਲਾ ਰਾਮ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਗਿਆਸੂ ਮੁੱਖ ਦੁਆਰਾ ਉੱਤਮ ਬਖਤੇ ਹੋਕਰ ਆਪ ਹੀ ਬੇਨਤੀ ਅਤੇ ਆਪ ਹੀ ਤਰੀਕਾ ਸਮਝਾਉਂਦੇ ਹਨ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਉਂ ਕਹਿ ਲਈਏ ਵੀ ਸਾਨੂੰ ਜਿਵੇਂ ਸਿਆਣਾ ਮਾਸਟਰ ਪੱਟੀ ਹੁੰਦੀ ਸੀ ਉਹਦੇ 'ਤੇ ਪਹਿਲਾਂ ਕੱਚੀ ਪੈਨਸਲ ਦੇ ਨਾਲ ਪੂਰਨੇ ਪਾ ਕੇ ਦਿੰਦੇ ਹੁੰਦੇ ਸੀ ਵੀ ਆਹ ਲਓ ਫੜ ਲਓ ਦੂਜੀ ਤੀਜੀ 'ਚ ਪ੍ਰਾਇਮਰੀ ਤੱਕ। ਪਹਿਲੀ ਦੂਜੀ 'ਚ ਪੱਟੀ ਹੁੰਦੀ ਸੀ ਉਹ 'ਤੇ ਪੂਰਨੇ ਪਾ ਕੇ ਦਿੰਦੇ ਸੀ, ਹੁਣ ਕਾਲੀ ਸਿਆਹੀ ਦੇ ਨਾਲ ਇਹਨੂੰ ਸੋਹਣਾ ਸੋਹਣਾ ਲਿਖੋ। ਇਉਂ ਸੱਚੇ ਪਾਤਸ਼ਾਹ ਜੀ ਪੂਰਨ ਉਸਤਾਦ ਨੇ ਸਾਨੂੰ ਪੂਰਨੇ ਪਾ ਕੇ ਸਿਖਾ ਰਹੇ ਨੇ ਕਿ ਜੇ ਮਾਨਸ ਜਨਮ ਨੂੰ ਪਾਉਣਾ ਹੈ ਤਾਂ ਫਿਰ ਆਹ ਪ੍ਰਕਿਰਿਆ ਕਰੋ, ਇਸ ਤਰੀਕੇ ਨਾਲ ਗੁਰੂ ਦੀ ਚਰਨ ਸ਼ਰਨ ਵਿੱਚ ਆ ਕੇ ਅਰਦਾਸਾਂ ਬੇਨਤੀਆਂ ਕਰੋ। ਅਤੇ ਕਿੰਨੀ ਕੁ ਸ਼ਰਧਾ ਭਾਵਨਾ ਹੋਣੀ ਚਾਹੀਦੀ ਹੈ ਵੀ ਉਹ ਨਾਮ ਦਾ ਰਸ ਜਿਹਨੂੰ ਪ੍ਰਾਪਤ ਨਹੀਂ ਹੋ ਰਿਹਾ, ਜਿਹੜਾ ਜੀ ਤੋਂ ਖੁੰਝੇ ਹੋਏ ਹਾਂ, ਹੋਰ ਬੜਾ ਕੁਝ ਦੁਨੀਆ ਦਾ ਆਪਣੇ ਆਪ ਆ ਰਿਹਾ ਹੈ, ਮਨ ਦੇ ਅੰਦਰ ਤਨ ਦੇ ਅੰਦਰ ਬੜੀ ਖਿੱਚੇ ਨੂੰ ਪਈ ਹੋਈ ਆ, ਬੜੀ ਖਿੰਚੋ ਤਾਨ ਆ, ਪਰ ਉਹ ਨਾਮ ਦਾ ਰਸ ਜਿਹੜਾ ਜਿੱਥੇ ਜਾ ਕੇ ਮਗਨ ਹੋ ਜਾਈਦਾ ਹੈ। ਸੋ ਉਹਨੂੰ ਕਿਵੇਂ ਪ੍ਰਾਪਤ ਹੋ ਜਾਵੇ, ਕਿਵੇਂ ਨਾ ਕਿਵੇਂ ਕਿੰਨੇ ਕੁ ਤਰਲੇ ਲੈਣੇ ਪੈਣ, ਕਿੰਨੀ ਕੁ ਸ਼ਰਧਾ ਭਾਵਨਾ ਹੋਣੀ ਚਾਹੀਦੀ ਤੇਰੇ ਅੰਦਰ। ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਸੋ ਮਹਾਨ ਗੁਰੂਆਂ ਦੇ ਗੁਰੂ, ਵੱਡੇ ਭਗਤਾਂ ਦੇ ਵੱਡੇ ਭਗਤ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਦਰਸਾ ਰਹੇ ਹਨ। ਕਦੇ ਸਾਨੂੰ ਬੇਨਤੀ ਕਰਨੀ ਆ ਜਾਵੇ ਇਹਨਾਂ ਸ਼ਬਦਾਂ ਦਾ ਆਧਾਰ ਲੈ ਕੇ। ਸੋ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਮਿਹਰ ਕਰ ਰਹੇ ਹਨ, ਗੁਰੂ ਕਾ ਪਾਵਨ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ, ਕੋਈ ਜਨ ਹਰਿ ਸਿਉ ਦੇਵੈ ਜੋਰਾ। ਜਗਿਆਸੂ ਮੁੱਖ ਦੁਆਰਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਕਿ ਕੋਈ ਜਨ, ਕੋਈ ਐਸਾ ਹੈ ਪੁਰਸ਼, ਕੋਈ ਜਨ ਹੈ। ਜਨ ਦਾ ਅਰਥ ਪੁਰਸ਼ ਵੀ ਹੁੰਦਾ। ਸੋ ਸਮੂਹ ਮਾਨਵ ਜਨ ਸਧਾਰਨ, ਪਰ ਇਹ ਜਨ ਦਾ ਅਰਥ ਇਹ ਨਹੀਂ ਹੈ। ਜਨ ਸਧਾਰਨ ਤਾਂ ਵਿਚਾਰਾ ਆਪ ਨਾਮ ਰਸ ਤੋਂ ਖਾਲੀ ਹੈ, ਉਹ ਕਿਸੇ ਨੂੰ ਕੀ ਦੇ ਦੇਵੇ। ਇਹ ਜਨ ਦਾ ਅਰਥ ਇਹ ਹੈ ਵੀ ਜਿਹੜਾ ਪਿਆਰਾ ਹੈ ਰੱਬ ਦਾ ਪਿਆਰਾ, ਜਿਹੜਾ ਪਿਆਰਾ ਬਣ ਗਿਆ ਹੈ, ਜਿਹਨੂੰ ਉਹਨੇ ਬਖਸ਼ ਦਿੱਤਾ ਗੁਰੂ ਦੇ ਨਾਲ ਮਿਲ ਕੇ, ਗੁਰੂ ਦੇ ਰਾਹੀਂ ਨਾਮ ਰਸ ਇਕਹਿ ਰਸ ਨੂੰ ਜਿਹੜਾ ਆਪ ਮਾਣ ਰਿਹਾ ਹੈ, ਮਾਨਣ ਵਾਲਾ ਹੋ ਗਿਆ, ਉੱਤਮ ਭਾਗਾਂ ਵਾਲਾ, ਉੱਤਮ ਅਧਿਕਾਰੀ ਬਣ ਕੇ, ਜਗਿਆਸੂ ਬਣ ਕੇ, ਜਿਹਨੇ ਤਨ ਮਨ ਧਨ ਗੁਰੂ ਨੂੰ ਦੇ ਕੇ ਉਸ ਨਾਮ ਰਸ ਦੇ ਤੱਕ ਪਹੁੰਚ ਕਰ ਲਈ ਹੈ, ਆਪ ਮਾਣ ਰਿਹਾ ਹੈ। ਜਨ ਉਹ ਹੁੰਦਾ ਪਿਆਰਾ ਜਿਹੜਾ ਹਰ ਵੇਲੇ ਜੁੜਿਆ ਰਹਿੰਦਾ ਹੈ। ਸੋ ਇਸ ਕਰਕੇ ਕਿਹਾ ਸੀ ਕਿ ਹਰ ਜਨ ਨੂੰ ਸੋਭਦਾ ਕੀ ਹੈ, ਉਹ ਹੁੰਦਾ ਕਿਹੋ ਜਿਹਾ ਹੈ। ਇਹ ਵੀ ਆਪ ਜੀ ਦੇ ਪਾਵਨ ਬਚਨ ਨੇ ਕਿ ਹਰ ਜਨ ਕਉ ਇਹੀ ਸੁਹਾਵੈ, ਹਰੀ ਦੇ ਜਨ ਨੂੰ ਰੱਬ ਦਾ ਜਿਹੜਾ ਪਿਆਰਾ ਹੈ ਉਹਨੂੰ ਸ਼ੁਭ ਦੀ ਇਹੋ ਹੀ ਗੱਲ ਆ, ਉਹਨੂੰ ਇਹੋ ਹੀ ਕੁਝ ਚੰਗਾ ਲੱਗਦਾ, ਉਹ ਤਾਂ ਹੀ ਪਿਆਰਾ ਹੈ। ਜੇ ਪੇਖ ਨਿਕਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵੈ, ਹਰ ਵੇਲੇ ਸਤਿਗੁਰੂ ਨੂੰ ਨੇੜੇ ਵੇਖਦਾ ਹੈ ਜਨ ਜਿਹੜਾ ਪਿਆਰਾ ਬਣ ਜਾਂਦਾ। ਉਹ ਇਹ ਨਹੀਂ ਵੀ ਕੇਵਲ ਗੁਰਦੁਆਰੇ ਨੂੰ ਚਾਰ ਦੀਵਾਰੀ ਦੇ ਅੰਦਰ ਗੁਰਦੁਆਰੇ ਵਿੱਚ ਹੀ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਦਾ, ਉਹ ਹਰ ਵੇਲੇ ਭੈ ਭਾਵਨਾ ਦੇ ਵਿੱਚ ਗੁਰੂ ਨੂੰ ਹਰ ਇੱਕ ਜਗ੍ਹਾ 'ਤੇ ਹਾਜ਼ਰ ਨਾਜ਼ਰ ਸਮਝਦਾ ਹੈ। ਪੇਖ ਨਿਕਟ ਕਰ ਸੇਵਾ ਸਤਿਗੁਰ, ਪ੍ਰਤੱਖ ਆ ਕੇ ਵੀ ਸਤਿਗੁਰੂ ਦੀ ਸੇਵਾ ਕਰਦਾ ਹੈ, ਝਿਜਕ ਨਹੀਂ ਕਰਦਾ ਕਿ ਕਿੱਡੀ ਵੱਡੀ ਅਵਸਥਾ ਬਣ ਗਈ ਹੈ ਭਾਵੇਂ। ਸੋ ਉਹਦੇ ਅੰਦਰ ਹੰਗਤਾ ਮਮਤਾ ਨਹੀਂ ਹੁੰਦੀ ਵੀ ਸ਼ਾਇਦ ਜੇ ਮੈਂ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਚੌਰ ਫੜ ਲਈ ਤਾਂ ਮੈਨੂੰ ਲੋਕ ਕੀ ਕਹਿਣਗੇ। ਸੋ ਉਹਦੇ ਅੰਦਰ ਨਹੀਂ ਇਹ ਸੋਚਾਂ ਹੁੰਦੀਆਂ ਵੀ ਉਹ ਬਣ ਠਣ ਕੇ ਬੈਠੀ ਜਾਵੇ, ਆਪਣੇ ਪਰਨੇ ਹੀ ਸੂਤ ਕਰੀ ਜਾਵੇ। ਹਰ ਜਨ ਕੋ ਇਹੀ ਸੁਭਾਵ ਹੈ, ਪੇਖ ਨਿਕਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵੈ, ਅਤੇ ਵੇਖ ਕੇ ਸਤਿਗੁਰੂ ਨੂੰ ਨੇੜੇ ਤੋਂ ਨੇੜੇ ਉਹ ਚੌਰ ਕਰਦਾ, ਉਹ ਪ੍ਰਕਰਮਾ ਹੀ ਕਰੀ ਜਾਂਦਾ, ਇੰਨਾ ਮਗਨ ਹੋ ਜਾਂਦਾ। ਕਈ ਵਾਰ ਜਨ ਵੇਖੇ ਹੈ ਕਈ ਵਾਰ ਤਾਂ ਸਤਿਗੁਰੂ ਦਾ ਇੰਨਾ ਸ਼ੁਕਰ ਕਰੀਦਾ ਵੀ ਤੂੰ ਜਨ ਜਨਾਂ ਦੇ ਦਰਸ਼ਨ ਕਰਵਾ ਦਿੱਤੇ, ਜਨਾਂ ਦੇ ਦਰਸ਼ਨ, ਸਾਡਾ ਵੀ ਇਹਨਾਂ ਸਰੀਰਾਂ ਦਾ ਭਲਾ ਹੋ ਜਾਵੇ। ਸੋ ਹਰ ਕੀਰਤਨ ਹੀ ਤ੍ਰਿਪਤਾਵੈ, ਹਰੀ ਵਾਹਿਗੁਰੂ ਦੀ ਕੀਰਤਨ ਭਗਤੀ ਨਾਲ ਹੀ ਰੱਜ ਆਉਂਦਾ ਹੈ। ਉਹੀ ਮਹਾਂਪੁਰਸ਼ ਸੀ, ਉਹ ਗਿਆਨੀ ਸੀ, ਵੇਖ ਕੇ ਹੈਰਾਨ ਹੋ ਜਾਈ, ਇੱਕ ਘੰਟਾ ਹੀ ਸੌਂਦੇ ਸੀ ਮਗਰਲੀ ਉਮਰ 'ਤੇ ਵੇਖਿਆ ਵਾ। ਸਤਿਕਾਰਯੋਗ ਸੱਚਖੰਡ ਵਾਸੀ ਸ਼੍ਰੀ ਮਾਨ ਸੰਤ ਬਾਬਾ ਠਾਕੁਰ ਸਿੰਘ ਜੀ, ਅਤੇ ਸੇਵਾ ਉਹਨਾਂ ਕਿੰਨੀ ਕੁ ਕੀਤੀ, ਤਿੰਨ ਮੁਖੀ ਹੋ ਗੁਜ਼ਰੇ, ਦਮਦਮੀ ਟਕਸਾਲ ਦੇ ਸੰਤ ਬਾਬਾ ਗੁਰਬਚਨ ਸਿੰਘ ਜੀ ਉਹਨਾਂ ਵੇਲੇ ਆਏ ਸਨ, ਸੰਤ ਬਾਬਾ ਕਰਤਾਰ ਸਿੰਘ ਜੀ ਦੋ ਨੌਜਵਾਨ ਪੁਰਸ਼ ਕਿਰਤ ਵਿਰਤ ਵਿੱਚੋਂ ਆਏ ਸਨ ਜਿਹੜੇ, ਅਤੇ ਸੰਤ ਬਾਬਾ ਜਰਨੈਲ ਸਿੰਘ ਜੀ, ਦੋਹਾਂ ਨੂੰ ਤਾਂ ਸਤਿਕਾਰ ਹੀ ਉਹਨਾਂ ਨੇ ਦਿੱਤਾ। ਬਾਬਾ ਜਰਨੈਲ ਸਿੰਘ ਦੇ ਸਿਰ 'ਤੇ ਤਾਂ ਰੱਖੀ ਹੱਥ ਦਸਤਾਰ ਉਹਨਾਂ ਸੀ, ਕਿਉਂਕਿ ਸਿੱਧੀ ਨਹੀਂ ਉਹਨਾਂ ਦਿੱਤੀ ਸੀ। ਵੇਖੋ ਚੋਣ ਜਨ ਦੀ ਕਿੱਡੀ ਵੱਡੀ ਚੋਣ ਸੀ। ਸੋ ਤਿੰਨ ਮੁਖੀ ਹੋ ਗੁਜ਼ਰੇ, 56 ਸਾਲ ਉਸ ਮਹਾਂਪੁਰਸ਼ ਨੇ ਆ ਕੇ ਘਰ ਤੋਂ ਨਿਸ਼ਕਾਮ ਸੇਵਾ ਕੀਤੀ ਗੁਰੂ ਘਰ ਵਿਖੇ, 56 ਸਾਲ ਬਣਦੇ ਸੀ। ਮੈਂ ਜਿੱਦਾਂ ਹਿਸਾਬ ਲਾਇਆ ਹੈਰਾਨ ਹੋ ਗਿਆ, ਅਤੇ ਅਖੀਰਲੇ ਦਮ ਤੱਕ 90 ਸਾਲ ਤੋਂ ਉੱਪਰ ਸੀ ਜਦੋਂ ਬਰਛੀ ਆਈ ਮਹਾਂਪੁਰਸ਼ਾਂ ਦੀ ਅਕਤੂਬਰ ਵਿੱਚ। ਉਦੋਂ ਵੀ ਭਾਂਡਿਆਂ ਦੀ ਇੱਕ ਟਰਾਲੀ ਪਈ ਸੀ, ਸੰਗਤ ਬਹੁਤ ਆਉਂਦੀ ਸੀ, ਅਤੇ ਜਦੋਂ ਬਰਛੀ ਸਮਾਪਤ ਹੋ ਜਾਂਦੀ ਸੀ ਅਗਲੇ ਦਿਨ ਤੱਕ ਬਾਟਿਆਂ ਦੀ ਇੱਕ ਟਰਾਲੀ ਪਈ ਸੀ। ਜਦੋਂ ਸਾਰੇ ਡੇਰੇ ਵਿੱਚ ਚੱਕਰ ਲਾਇਆ ਮਹਾਂਪੁਰਸ਼ਾਂ ਨੇ, ਵੇਖਿਆ ਵੀ ਇੰਨੇ ਭਾਂਡੇ ਪਏ ਮਾਂਜਣ ਵਾਲੇ, ਉਸੇ ਵੇਲੇ ਆਪਣਾ ਕਮਰ ਕਸਾ ਕਰਕੇ ਅਤੇ ਭਾਂਡੇ ਮਾਂਜਣ ਲੱਗ ਪਏ। ਸ਼ਰਮੋ ਸ਼ਾਰੀ, ਹੁਣ ਉੱਧਰੋਂ ਸਿੰਘ ਆਉਂਦਾ ਲੰਗਰ 'ਚੋਂ ਆਉਂਦਾ, ਕੋਈ ਲੰਗਰ ਵੱਲ ਨੂੰ ਆਉਂਦਾ, ਕੋਈ ਟੂਟੀਆਂ ਵੱਲ ਨੂੰ ਆਉਂਦਾ। ਜਦੋਂ ਵੇਖਿਆ ਉਹਨਾਂ ਬਾਬਾ ਜੀ ਲੱਗੇ ਪਏ, ਸਾਰੇ ਲੱਗੇ, ਲੱਗਣਾ ਪੈਣਾ ਸੀ ਨਾ, ਏਡੇ ਮਹਾਂਪੁਰਸ਼ ਸੀ, ਪ੍ਰਤਾਪ ਬੜਾ ਸੀ। ਇਹ ਨਹੀਂ ਕਿਹਾ ਵੀ ਤੁਸੀਂ ਭਾਂਡੇ ਮਾਂਜੋ, ਜਿਉਂ ਲੱਗੇ ਸਾਰੇ ਸਿੰਘ ਸ਼ਰਮੋ ਸ਼ਰਮੀ, ਉਹ 100 ਦੇ ਕਰੀਬ ਸਿੰਘ ਇਕੱਠਾ ਹੋ ਗਿਆ, 700 ਸਿੰਘ ਸੀ, ਅਤੇ ਉਹ ਮਾਰੇ ਇੱਕ ਘੰਟੇ ਦੇ ਵਿੱਚ ਮਾਂਜ ਕੇ ਸਵਾਰ ਧੋ ਕੇ ਸਿੰਘਾਂ ਨੇ। ਸੋ ਇਹੋ ਜਿਹੇ ਜਨ, ਇੰਨੀ ਸੇਵਾ ਵੇਖੀ, ਇੰਨਾ ਕੀਰਤਨ ਸੁਣਨਾ, ਇੰਨੀ ਬਾਣੀ ਸੁਣਨੀ, ਹੱਦ ਹੋ ਗਈ। ਮੈਨੂੰ ਪੜ੍ਹਾਉਣ ਦਾ ਵੀ ਸੰਥਿਆ, ਕਰਾਉਣ ਦਾ ਵੀ ਮੌਕਾ ਉਹਨਾਂ ਦਿੱਤਾ ਵਾ ਜਥੇ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ। ਅਤੇ ਕਈ ਵਾਰ ਉਹ ਸਿੰਘ ਦੋ ਸਿੰਘ ਬਾਣੀ ਸੁਣਾਉਂਦੇ ਹੁੰਦੇ ਸੀ। ਹੁਣ ਆਪਾਂ ਹੈਰਾਨ ਹੋ ਜਾਈਏ ਵੀ ਜਨ ਹੁੰਦਾ ਕੀ ਹੈ, ਅਰ ਬਾਣੀ ਸਾਹ ਸੰਗਤ ਜੀ ਪੜ੍ਹਨੀ, ਅਤੇ ਫਿਰ ਬਾਣੀ ਪੜ੍ਹਦਿਆਂ ਸੁਣਨੀ, ਨਿਗਾਹ ਪੂਰੀ ਲੱਗ ਜੇ ਅਤੇ ਉੱਚੀ ਬੋਲੇ ਅਤੇ ਕੰਨ ਵੀ ਸੁਣਨ ਲੱਗ ਪੈਂਦੇ ਆ ਅਤੇ ਬਾਣੀ ਦਾ ਰਸ ਆ ਜਾ। ਬਾਣੀ ਸੁਣਨੀ ਜਿਹੜੀ ਦੂਜੇ ਤੋਂ ਉਦੋਂ ਵੀ ਔਖੀ ਹੈ, ਸੁਣ ਕੇ ਲਾਉਣਾ ਮਨ, ਕਿੱਡੀ ਅਵਸਥਾ ਸੀ ਉਹਨਾਂ ਦੀ, ਸੁਣੀ ਜਾਂਦੇ। ਦੋ ਸਿੰਘ ਬਾਣੀ ਸੁਣਾਉਂਦੇ ਥੱਕ ਜਾਂਦੇ ਸੀ, ਪਰ ਮੈਨੂੰ ਕਲਾਸ ਵਿੱਚ ਸੁਨੇਹਾ ਭੇਜਣਾ ਉਹਨਾਂ ਨੇ ਵੀ ਭਾਈ ਸਾਹਿਬ ਅਸੀਂ ਆਰਾਮ ਕਰਨਾ ਹੁੰਦਾ, ਤੁਸੀਂ ਬੱਚੇ ਇੱਥੋਂ ਭਜੰਗੀ ਭੇਜ ਦਿਆ ਕਰੋ ਬਾਣੀ ਸੁਣਾਉਣ ਵਾਸਤੇ ਉਹਨਾਂ ਨੂੰ। ਬਾਬਾ ਜੀ ਤਾਂ ਕਹਿੰਦੇ ਨਹੀਂ ਹਟ ਜਾਓ, ਉਹ ਰਸ ਆਉਂਦਾ ਸੀ ਨਾ ਉਹਨਾਂ ਨੂੰ, ਸ਼ਬਦ ਦਾ ਰਸ। ਅਤੇ ਮੈਂ ਉਹ ਯੂਪੀ ਦਾ ਇੱਕ ਭਜੰਗੀ, ਉਹਦੀ ਬਾਣੀ ਸ਼ੁੱਧ ਸੀ, ਮੈਨੂੰ ਵੀ ਡਰ ਸੀ ਵੀ ਜੇ ਕਿਤੇ ਉੱਥੇ ਲਗਾ ਮਾਤਰ ਦਾ ਫਰਕ ਪੈ ਗਿਆ ਤਾਂ ਸ਼ਾਮਤ ਮੇਰੀ ਆਉਣੀ ਹੈ ਵੀ ਤੂੰ ਬਾਣੀ ਗਲਤ ਪੜ੍ਹਾਉਣਾ ਇਹਨਾਂ ਨੂੰ। ਅਤੇ ਮੈਂ ਉਹ ਭਜੰਗੀ ਭੇਜਿਆ, ਯੂਪੀ ਦਾ ਭਾਈ ਗੁਰਲਾਲ ਸਿੰਘ ਸੀ, ਉਹਨੂੰ ਮੈਂ ਕਿਹਾ ਬਾਣੀ ਸੁਣਾ ਕੇ ਆ ਬਾਬਾ ਜੀ ਨੂੰ ਦੁਪਹਿਰ ਦਾ ਵੇਲਾ ਕਲਾਸ ਵਿੱਚੋਂ। ਗਿਆ ਬਾਬਾ ਜੀ, ਕਹਿੰਦੇ ਵੀ ਕਿਹੜੀ ਬਾਣੀ ਆਉਂਦੀ ਤੈਨੂੰ? ਕਹਿੰਦਾ ਮੈਂ ਅਜੇ ਨਿਤਨੇਮ ਹੀ ਕੀਤਾ ਜੀ, ਮਹਾਂਪੁਰਸ਼ੋ ਸੱਤ ਬਾਣੀਆਂ ਆਉਂਦੀਆਂ ਮੈਨੂੰ, ਕਹਿੰਦੇ ਚੰਗਾ ਫਿਰ ਪੰਜ ਬਾਣੀਆਂ ਸੁਣਾ ਦੇ ਮੈਨੂੰ। ਨਾਲੇ ਦੋ ਵਾਰ ਤਿੰਨ ਵਾਰ ਸੁਣ ਚੁੱਕੇ ਸੀ, ਇੱਕ ਵਾਰ ਆਪ ਕਰਦੇ ਹੁੰਦੇ ਸਵੇਰੇ ਇਸ਼ਨਾਨ ਕਰਕੇ ਗੁਟਕਾ ਸਾਹਿਬ, ਜਦੋਂ ਉਹਨੇ ਸੁਣਾਈਆਂ ਪੰਜ ਬਾਣੀਆਂ ਇੱਕ ਘੰਟੇ 'ਚ, ਫਿਰ ਕਹਿੰਦੇ ਹੁਣ ਗਾਂਹ ਬਾਣੀ ਨਹੀਂ ਆਉਂਦੀ, ਮੂੰਹ ਤੋਂ ਪੱਲਾ ਲਾ ਕੇ ਆਉਂਦੇ। ਕਹਿੰਦਾ ਨਹੀਂ ਜੀ ਪੰਜ ਜੀ ਆਉਂਦੇ। ਕਹਿੰਦੇ ਫਿਰ ਸੁਣਾ ਦੇ। ਉਹਨੇ ਫਿਰ ਸ਼ੁਰੂ ਕਰਤੀਆਂ, ਇੱਕ ਦਿਨ ਆ ਦੂਜੇ ਦਿਨ ਫਿਰ ਉਹਨੂੰ ਵੱਧ ਆਉਂਦੀ, ਤਿੰਨ ਵਾਰ ਸੁਣੀਆਂ। ਮੈਨੂੰ ਆਹਦਾ ਉਸਤਾਦ ਜੀ ਮੈਨੂੰ ਨਾ ਭੇਜਿਓ, ਹੋਰ ਕੋਈ ਭੇਜ ਦਿਆ ਕਰੋ। ਮੈਂ ਕਿਹਾ ਕੀ ਗੱਲ ਹੋ ਗਈ ਬਾਬਾ ਜੀ, ਤਾਂ ਖੁਸ਼ੀ ਬੜੀ ਹੁੰਦੀ ਆ ਜਿਹੜਾ ਬਾਣੀ ਸੁਣਾਉਂਦਾ। ਸੋ ਕਹਿੰਦੇ ਉਹ ਤਾਂ ਹਟਦੇ ਹੀ ਨਹੀਂ, ਇੱਕ ਵਾਰ ਮੈਂ ਤਾਂ ਥੱਕ ਜਾਂਦਾ ਵਾਂ, ਇੱਥੇ ਵੀ ਤੁਹਾਡੇ ਕੋਲ ਦੋ ਘੰਟੇ ਸੰਥਿਆ ਕਰਨੀ ਹੁੰਦੀ, ਫਿਰ ਉਹ ਸੁਣਾਉਣੀ ਹੁੰਦੀ ਆ। ਅਤੇ ਉਹ ਤਾਂ ਬਾਬਾ ਜੀ ਤਾਂ ਕਹਿੰਦੇ ਨਹੀਂ ਹਟ ਜਾਓ, ਤਾਂ ਫਿਰ ਲਾ ਆਉਂਦੇ ਆ, ਹੁਣ ਇੰਨਾ ਔਖਾ ਵਾ ਕੰਮ। ਮੈਂ ਹੱਸ ਪਿਆ, ਇਹੋ ਜਿਹੇ ਮਹਾਂਪੁਰਸ਼ ਫਿਰ ਬਦਲ ਬਦਲ ਕੇ ਸਿੰਘ ਭੇਜਣੇ ਪਚੰਗੀ। ਇਹਨਾਂ ਨਾਮ ਦਾ ਰਸ ਉਹ ਤਾਂ ਸੁਣਦਾ ਹੀ ਰਹਿੰਦਾ, ਸੁਣਦਾ ਹੀ ਰਹਿੰਦਾ, ਅਤੇ ਬਰਕਤ ਕਿੰਨੀ ਕੁ ਸੀ, ਤੁਸੀਂ ਹੈਰਾਨ ਹੋ ਜਾਓਗੇ। ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਡਰ ਕੇ ਕਹਿੰਦਾ ਵਾਂ, ਕਿਹਾ ਜਿਹੜਾ ਮੈਂ ਬੋਲ ਰਿਹਾ ਨਾ ਤਾੜ ਤਾੜ, ਇਹ ਮੇਰੇ 'ਚ ਤਾਕਤ ਨਹੀਂ ਸੀ, ਬੜਾ ਰੋਗੀ ਸਰੀਰ ਸੀ, ਇਹ ਹੱਕ ਬਹੁਤ ਪੈਂਦੀ ਸੀ। ਛੇਵੀਂ ਤੋਂ ਦਸਵੀਂ ਤੱਕ ਇੱਕੋ ਮਾਸਟਰ ਕੋਲ ਰਜਿਸਟਰ ਰਿਹਾ ਵਾ, ਅਤੇ ਜਦੋਂ ਡੈਸਕ 'ਤੇ ਬੈਠੇ ਰੋਲ ਨੰਬਰ ਆਉਂਦਾ ਸੀ 14 ਹੀ ਰਿਹਾ, 4 ਸਾਲ 5 ਸਾਲ, ਅਤੇ ਹਾਜ਼ਰ ਜੀ ਨਹੀਂ ਕਿਹਾ ਜਾਂਦਾ ਸੀ, ਹਾਜ਼ਰ ਜੀ ਹੋਰ ਤਾਂ ਦੱਸੋ। ਅਤੇ ਉਹਨੇ ਕਹਿਣਾ ਵੀ ਤੁਸੀਂ ਨਾ ਬੋਲਿਆ ਕਰੋ, ਵੇਖ ਕੇ ਹੱਸਦੇ ਨੇ ਅਗਲੇ ਪਿਛਲੇ ਸਾਰੇ, ਅਤੇ ਮੈਂ ਤੁਹਾਨੂੰ ਦੇਖ ਕੇ ਹਾਜ਼ਰੀ ਲਾ ਦਿਆ ਕਰੂੰ ਤੁਹਾਡੀ। ਸੋ ਇੰਨੀ ਹੱਕ ਪੈਂਦੀ ਸੀ, ਅਤੇ ਉਹ ਮਹਾਂਪੁਰਸ਼ ਨੇ ਤਿੰਨ ਵਾਰ ਕਿਹਾ, ਸ਼ਰਧਾ ਭਾਵਨਾ ਵੇਖ ਕੇ, ਸੇਵਾ ਵੇਖ ਕੇ। ਬਾਬੇ ਠਾਕੁਰ ਸਿੰਘ ਨੇ ਵੀ ਇਹ ਗਿਆਨੀ ਸਿੰਘ ਆ, ਇਹ ਗਿਆਨੀ ਸਿੰਘ ਆ ਸਿੰਘੋ, ਬਸ ਇੰਨੀ ਨਿਕਲਣ ਦੀ ਦੇਰ ਹੀ ਸੀ। ਉਸ ਤੋਂ ਬਾਅਦ 'ਚ ਕਥਾ ਵਿੱਚ ਜ਼ਬਾਨ ਨਹੀਂ ਅੜੀ ਸਾਧ ਸੰਗ ਜੀ ਅੱਜ ਤੱਕ, ਤੁਸੀਂ ਤਾਂ ਸੋਹਣੀ ਲਈ ਆ ਨਾ। ਸੋ ਤਿੰਨ ਦਿਨ ਰਹਿ ਗਏ ਬਾਕੀ, ਕਥਾ 'ਚ ਜ਼ਬਾਨ ਨਹੀਂ ਅੜੀ, ਐਡੀ ਤਾਕਤ ਸੀ ਜਨ ਦੀ ਜ਼ਬਾਨ ਵਿੱਚ। ਗੂੰਗੇ ਤੋਂ ਅਰਥ ਕਰਾਉਣ ਵਾਲੀ ਗੱਲ ਕਰਵਾਈ, ਗੂੰਗੇ ਤੋਂ ਅਰਥ ਕਰਾਉਣ ਵਾਲੀ, ਹੁਣ ਜੜ ਜਾਂਦੀ ਨਵਾਂ ਬੰਦਾ ਜੇ ਇੱਕਦਮ ਫੋਨ 'ਤੇ ਵੀ ਨਹੀਂ ਗੱਲ ਹੁੰਦੀ, ਅੜ ਜਾਂਦੀ ਕਈ ਵਾਰ। ਸੋ ਜਨ ਹੋਵੇ ਸਹੀ, ਆਪ ਮਿਲਿਆ ਹੋਇਆ, ਪਤਾ ਨਹੀਂ ਕਿੰਨੇ ਕੁ ਬੱਚਿਆਂ 'ਤੇ, ਕਿੰਨੇ ਕੁ ਸਿੰਘਾਂ 'ਤੇ ਉਹਨਾਂ ਨੇ ਦੂਜੇ ਮਹਾਂਪੁਰਸ਼ ਪੜ੍ਹਾਉਂਦੇ ਹੁੰਦੇ ਸੀ ਨਾਲ, ਪਰ ਉਹਨਾਂ 'ਤੇ ਆਪ ਕਥਾ ਕੀਤੀ ਨਹੀਂ, ਪੜ੍ਹਾਏ ਨਹੀਂ, ਅਤੇ ਉਂਝ ਹੀ ਵਚਨ ਕਰ ਕਰਕੇ ਪਤਾ ਨਹੀਂ ਕਿੰਨੇ ਕੁ ਕਥਾ ਵਾਚਕ ਬਣਾ 'ਤੇ। ਹੁਣ ਵੀ ਤਾਂ ਬਣੇ ਫਿਰਦੇ ਨੇ ਨਾ ਮੁਖੀ, 15 ਸਾਲ ਹੋ ਗਏ, ਦੋ ਗਿਆਨੀ ਨਹੀਂ ਪੈਦਾ ਕਰ ਸਕੇ, ਦੋ। ਸੋ ਪਤਾ ਨਹੀਂ ਕਿੰਨੇ ਕੁ ਗਿਆਨੀ ਸਿੰਘ ਉਹਨਾਂ ਦੇ ਵੇਲੇ ਬਣੇ, ਕਿੰਨੇ ਕੁ ਰਾਗੀ ਭਾਈ ਬਲਜੀਤ ਸਿੰਘ ਵਰਗੇ। ਸੋ ਏਡਾ ਉਹਨਾਂ ਦੇ ਅੰਦਰ ਜੀਵਨ ਦੇ ਬਰਕਤ ਸੀ, ਜਨ ਹੋਵੇ ਜਨ ਜੋੜ ਦਿੰਦਾ ਟੁੱਟਿਆਂ ਨੂੰ, ਜਨ ਨਿਹਾਲ ਕਰ ਦਿੰਦਾ ਰੱਬ ਦਾ ਪਿਆਰਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਹੜਾ ਆਪ ਜੁੜਿਆ ਹੋਇਆ ਜੀ, ਅਤੇ ਆਪ ਸਤਿਗੁਰੂ ਦੀ ਬਖਸ਼ਿਸ਼ ਆ, ਸੇਵਾ ਸਿਮਰਨ ਤੋਂ ਬਿਨਾਂ ਦੂਜੀ ਗੱਲ ਨਹੀਂ ਸੀ। ਸੋ ਮਹਾਰਾਜ ਸਾਹਿਬ ਜੀ ਉੱਤਮ ਬਖਤੇ ਹੋ ਕਰਕੇ ਕਹਿ ਰਹੇ ਨੇ ਕਿ ਜਨ ਜੋੜਨ ਵਾਲਾ ਪਿਆਰਾ ਜਿਹੜਾ ਆਪ ਹਰ ਵੇਲੇ ਜੁੜਿਆ ਹੋਇਆ, ਇਕਾਗਰ ਚਿੱਤ ਆ, ਉਹਦੇ ਜੀਵਨ ਦਾ ਪ੍ਰਭਾਵ ਪੈਂਦਾ ਹੈ, ਅਸਰ ਪੈਂਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਕੋਈ ਜਨ ਹਰਸਿਓ ਦੇਵੈ ਜੋਰ, ਜਨ ਸਨ ਉਸ ਵੇਲੇ, ਮਾਤਾ ਭਾਨੀ ਨੇ ਇਹੋ ਕਿਹਾ ਸੀ ਨਾ, ਜਿਹੜੇ ਮੰਗਲ ਆਪਾਂ ਸੁਣਦੇ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼, ਸਤਿਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ, ਜਨਾਂ ਦੇ ਨਾਲ ਤੇਰੀ ਪ੍ਰੀਤ ਬਣ ਜਾਵੇ, ਆਪਾਂ ਕਾਮਯਾਬ ਹੋ ਜਾਈਏ, ਹੁਣ ਪਾਸੇ ਨਾ ਜਾਵੇ ਇਹ। ਸੋਨੇ ਇਹੋ ਕਿਹਾ ਸੀ ਕਿ ਸੰਤ ਸੰਗ ਤੇਰੀ ਪ੍ਰੀਤ, ਭਾਈ ਬੁੱਢਾ ਸਾਹਿਬ ਵਰਗੇ, ਜਿਹੜੇ ਭਾਈ ਗੁਰਦਾਸ ਸਾਹਿਬ ਜੀ ਵਰਗੇ, ਅਨੰਨ ਗੁਰਸਿੱਖ ਭਾਈ ਸਾਲੋ ਵਰਗੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰੇ ਨੇ, ਉਹਨਾਂ ਦੇ ਨਾਲ ਤੇਰੀ ਪ੍ਰੀਤ ਬਣ ਜਾਵੇ ਹੈ ਪੁੱਤਰ ਅਰਜਨ, ਅਤੇ ਬਣੀ ਐਸੀ ਪ੍ਰੀਤ ਮਾਤਾ ਦੀ ਪ੍ਰੇਰਨਾ ਸਦਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪਾਸ ਹੋ ਗਏ ਗੁਰੂ ਦੇ ਦਰ 'ਤੇ ਜਨਾਂ ਦੇ ਸਾਹਮਣੇ। ਅਤੇ ਉਹ ਹੀ ਜਨ ਬਾਬਾ ਬੁੱਢਾ ਸਾਹਿਬ ਆਪ ਲੈ ਕੇ ਆਏ ਸੀ ਲਾਹੌਰ ਤੋਂ, ਉਹਨਾਂ ਨੂੰ ਵੀ ਪ੍ਰੀਤ ਦਾ ਪਤਾ ਸੀ ਕਿ ਕੈਸੀ ਖਿੱਚ ਅੰਦਰ ਆ, ਕੈਸਾ ਜਗਿਆ ਸੂਆ ਛੋਟਾ ਸਾਹਿਬਜ਼ਾਦਾ ਗੁਰੂ ਕਾ। ਕੋਈ ਜਨ ਹਰਸਿਓ ਦੇਵੈ ਜੋਰ, ਐ ਭਾਈ ਕੋਈ ਮਿਲੇ ਰੱਬ ਦਾ ਪਿਆਰਾ, ਗੁਰੂ ਦਾ ਸਾਜਿਆ, ਗੁਰੂ ਦਾ ਬਖਸ਼ਿਆ, ਕੋਈ ਜਨ ਹੈ ਐਸਾ ਪਿਆਰਾ ਜਿਹੜਾ ਹਰਸਿਓ ਦੇਵੈ ਜੋਰ, ਲੱਭੋ ਉਹਦੀ ਭਾਲ ਕਰੋ ਕਿ ਉਹ ਹਰੀ ਵਾਹਿਗੁਰੂ ਦੇ ਨਾਮ ਨਾਲ ਇਕਾਗਰ ਚਿੱਤ ਕਰ ਦੇਵੇ, ਇਹ ਟੁੱਟੇ ਹੋਏ ਮਨ ਨੂੰ ਗੰਢ ਦੇਵੇ, ਪ੍ਰੀਤ ਲਾ ਦੇਵੇ ਜਿਵੇਂ ਉਹਦੀ ਲੱਗੀ ਹੈ ਆਪਣੀ ਆਪ ਦੀ। ਜਿਹਨੂੰ ਕਿਹਾ ਜੋੜਨਹਾਰਾ ਸੰਤ ਨਾਨਕ ਪਾਦਰ ਪਧਰੋ, ਜਨਮ ਮਰਨ ਦੁਹੁ ਮੈਂ ਨਾਹੀ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ। ਉਹ ਆਪ ਜੰਮਣ ਮਰਨ ਤੋਂ ਰਹਿਤ ਹੁੰਦੇ, ਦੋਵਾਂ ਵਿੱਚ ਨਹੀਂ ਆਉਂਦੇ, ਜਨ ਆਉਂਦੇ ਹੀ ਪਰਉਪਕਾਰ ਕਰਨ ਵਾਸਤੇ ਹੈ, ਪੂਰਾਂ ਦੇ ਪੂਰ ਲਗਾ ਦਿੰਦੇ ਨੇ ਬੇੜੀ ਵਾਂਗ, ਉਹ ਆਪ ਲੰਘੇ ਹੁੰਦੇ ਆ, ਤਰੇ ਹੁੰਦੇ ਆ। ਭਾਈ ਗੁਰਦਾਸ ਸਾਹਿਬ ਜੀ ਲਿਖ, ਆਪ ਤਰੇ ਤਾਰੇਨ ਸ੍ਰਿਸ਼ਟਾ, ਆਪ ਤਰੇ ਹੁੰਦੇ ਆ, ਸ੍ਰਿਸ਼ਟੀ ਤੋਂ ਤਾਰ ਦਿੰਦੇ ਨੇ ਦੂਜਿਆਂ। ਕੋਈ ਹੈ ਐਸਾ ਜਿਹੜਾ ਸਾਨੂੰ ਵਾਹਿਗੁਰੂ ਦੇ ਨਾਮ ਨਾਲ ਜੋੜ ਦੇਵੇ? ਜਗਿਆਸੂ ਮੁੱਖ ਦੁਆਰਾ ਇਉਂ ਬੇਨਤੀ ਕਰਨੀ ਗੁਰੂ ਦੇ ਚਰਨਾਂ ਵਿੱਚ, ਚਰਨ ਗਹੋ ਬਕੋ ਸੁਭ ਰਸਨਾ ਦੀਜੈ ਪ੍ਰਾਨ ਅਕੋਰ ਰਹਾਵ। ਅਤੇ ਅੱਗੋਂ ਸਵਾਲ ਮਹਾਰਾਜ ਕਰਨ ਵੀ ਉਹਦੇ ਬਦਲੇ ਦੇਵੇਂਗਾ ਕਿ ਜੋੜ ਤਾਂ ਦੇਵਾਂਗੇ, ਮਨ ਜੇ ਜੁੜ ਗਿਆ ਤਾਂ ਮਾਨਸ ਜਨਮ ਦਾ ਪ੍ਰਯੋਜਨ ਸਿੱਧ ਹੋ ਗਿਆ, ਉਹ ਫਿਰ ਨਾਮ ਦਾ ਰਸ ਆ ਹੀ ਜਾਣਾ ਵਾ ਨਾ, ਜਦੋਂ ਗੰਢ ਧੁੱਪ ਹੋ ਗਈ, ਪ੍ਰੀਤੀ ਰੂਪੀ ਗੰਢ ਪਾਤੀ ਜਨ ਨੇ। ਸੋ ਗੁਰੂ ਦੀ ਸਿੱਖੀ ਦੀ ਸਮਝ ਪੈ ਗਈ, ਨਾਮ ਦਾ ਬੀਜ ਅੰਦਰ ਬੀਜਿਆ ਗਿਆ, ਫਿਰ ਕੀ ਕਰੋਗੇ? ਚਰਨ ਗਹੋ ਬਕੋ ਸੁਭ ਰਸਨਾ ਦੀਜੈ ਪ੍ਰਾਨ ਅਕੋਰ ਰਹਾਓ। ਐਸੀ ਸ਼ਰਧਾ ਹੋਣੀ ਚਾਹੀਦੀ ਭਾਵਨਾ ਕਿ ਮੈਂ ਉਸ ਜਨ ਦੇ ਚਰਨ ਗਹੋ, ਚਰਨ ਪਕੜ ਲਵਾਂਗਾ ਦੋਵੇਂ ਹੱਥਾਂ ਨਾਲ, ਘੁੱਟਾਂਗਾ ਉਹਦੇ ਚਰਨ, ਕਰਾਂਗਾ ਮੁੱਠੀ ਚਾਪੀ। ਬਕੋ ਸੁਭ ਰਸਨਾ, ਅਤੇ ਇਹ ਜਿਹੜੀ ਰਸਨਾ ਵਾ ਇਹਦੇ ਤੋਂ ਸੋਹਣੇ ਬੋਲ ਉਹਦੇ ਜਸ ਵਾਲੇ, ਉਹਨੂੰ ਧੰਨ ਕਹਿਣ ਵਾਲੇ। ਜਿਹਨੂੰ ਕਿਹਾ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਹੋ ਸਦਾ ਨਮਸਕਾਰ। ਰਸਨਾ ਤੋਂ ਮੈਂ ਸੋਹਣੇ ਬਚਨ ਕਵਾਂਗਾ, ਬਕੋ ਸੁਭ ਰਸਨਾ, ਬਕਾਂਗਾ ਉਚਾਰਨ ਕਰਾਂਗਾ। ਸੋ ਦੀਜੈ ਪ੍ਰਾਨ ਕੋਰ, ਜੇ ਕੋਈ ਜੋੜ ਦੇਵੇ ਤੁਹਾਨੂੰ, ਕੋਈ ਰੱਬ ਦਾ ਪਿਆਰਾ ਮਨ ਦੀ ਪ੍ਰੀਤ ਗੰਢ ਲਾ ਦੇਵੇ, ਸੋ ਫਿਰ ਐਸੀ ਸ਼ਰਧਾ ਉਹਦੇ ਤੋਂ ਕੁਝ ਨਾ ਲੁਕੋ, ਆਪਣਾ ਤਨ ਮਨ ਧੰਨ ਦੇ ਦਿਓ। ਚਰਨ ਗਹੋ ਦੇ ਚਰਨ ਪਕੜ ਲਵੋ, ਬਕੋ ਸੁਭ ਰਸਨਾ, ਰਸਨਾ ਤੋਂ ਸੋਹਣੇ ਜਸ ਵਾਲੇ ਬਚਨ ਕਰੋ। ਦੀਜੈ ਪ੍ਰਾਨ ਅਕੋਰ, ਆਪਣੇ ਪ੍ਰਾਣਾਂ ਤੱਕ ਦੀ ਅਕੋਰ ਨਾਮ ਹੁੰਦੀ ਭੇਟਾ, ਭੇਟਾ ਦੇ ਦਿਓ ਉਸ ਨੂੰ, ਪ੍ਰਾਣਾਂ ਤੱਕ ਨਿਸ਼ਾਵਰ ਕਰ ਦਿਓ ਉਸ ਜਨ ਤੋਂ ਪਿਆਰੇ ਤੋਂ ਜਿਹੜਾ ਜੋੜ ਦੇਵੇ। ਕਰਵੇ ਦਿੱਤੇ ਸਿੱਖ ਕੌਮ ਨੇ ਕੀਤੇ ਵੀ ਬੜੇ, ਉਹ ਜਾਣੀ ਸੀ ਬਾਬਾ ਜਰਨੈਲ ਸਿਉਂ, ਬੜਾ ਤਕੜਾ ਅਭਿਆਸੀ ਸੀ, ਉਹ ਅਣਥੱਕ ਅਭਿਆਸੀ ਸੀ, ਅਣਥੱਕ ਅਭਿਆਸੀ। ਪਹਿਲੀ ਵਾਰ ਜਦੋਂ ਉਹਨੇ ਮੇਰੇ ਨਗਰ, ਮੇਰਾ ਪਿੰਡ ਵੀ ਉਹ ਹੀ ਦੱਸਦਾ, ਮੈਂ ਘੱਟ ਹੁੰਦਾ ਵੈਸੇ, ਜੇ ਗੱਲ ਆ ਗਈ ਜਨ ਦੀ, ਪਹਿਲੀ ਵਾਰ ਜਦੋਂ ਉਸ ਮਹਾਂਪੁਰਸ਼ ਨੇ 40 ਦਿਨ ਦਾ ਭਜਨ ਰੱਖਿਆ, ਆਪਣੇ ਭਰਾ ਨੂੰ ਕਹਿਣ ਲੱਗੇ ਵੀ ਠੀਕ ਆ, ਭਾਵੇਂ ਮੈਂ ਖੇਤੀ ਕਰਦਾ ਹੋਇਆ, ਹਾੜੀ ਵੱਢਦਾ ਹੋਇਆ, ਗੁਰੂ ਦੀ ਕਿਰਪਾ ਨਾਲ ਮੂਲ ਮੰਤਰ ਦਾ ਅਭਿਆਸ ਕਰਦਾ ਹੈ, ਪਰ ਮੈਂ ਚਾਹੁੰਦਾ ਇੱਕ ਰਸ ਰਸ ਪ੍ਰਾਪਤ ਹੋਵੇ, ਇੱਕ ਰਸ, ਅਤੇ ਜੇ ਤੂੰ ਮੇਰੀ ਇੰਨੀ ਕੁ ਹੈਲਪ ਕਰੇ, ਮੈਂ 40 ਦਿਨ ਬੈਠਣਾ ਚਾਹੁੰਦਾ। ਉਹ ਕਹਿੰਦਾ ਕੋਈ ਗੱਲ ਹੀ ਕੋਈ ਨਹੀਂ ਭਾਈ, ਵੀਰ ਸਿੰਘਾਂ ਦਾ ਅਜੇ ਹੈਗੇ ਨੇ, ਬੜੇ ਗੁਰਮੁਖ ਆ ਉਹ। ਆਪ ਸੰਤ ਕਹਿੰਦੇ ਸੀ, ਇੱਕ ਵਾਰ ਜਦੋਂ ਮੁਖੀ ਬਣ ਕੇ ਆਏ, ਕਹਿਣ ਲੱਗੇ ਮੈਨੂੰ ਸੰਤ ਬਣਾਉਣ ਵਾਲਾ ਇਹ ਮੇਰਾ ਭਰਾ ਜੇ ਸਿੰਘੋ, ਜੇ ਮੇਰੀ ਮਦਦ ਨਾ ਕਰਦਾ ਮੇਥੋਂ ਅਭਿਆਸ ਨਹੀਂ ਹੋਣਾ ਸੀ। ਦੋਵੇਂ ਇਕੱਠੇ ਸੀ ਨਾ, 5 ਇੱਕ ਥਾਂ ਸੀ, ਦੋਵੇਂ ਇਕੱਠੇ ਸੀ। ਕਹਿਣ ਲੱਗਾ ਗੱਲ ਹੀ ਕੋਈ ਨਹੀਂ, ਸਾਰਾ ਕੰਮ ਮੈਂ ਸਾਂਭੂ, ਤੂੰ ਬੈਠ ਤੇ ਸਹੀ। 40 ਦਿਨ ਅਭਿਆਸ ਕੀਤਾ, ਉਹ ਦੱਸਦੇ ਹੁੰਦੇ ਵੀ ਅੱਧੀ ਕੁ ਰੋਟੀ ਕਦੇ ਰੱਖ ਦੇਣੀ ਮੈਂ ਥੱਲੇ ਬੂਹੇ ਦੀ ਦੇਹਲੀ 'ਤੇ, ਕਦੇ ਛਕੀ ਹੋਣੀ ਕਦੇ ਨਾ ਛਕੀ ਹੋਣੀ, ਸੂਲਾਂ ਥੱਲੇ ਰੱਖ ਕੇ ਵੱਡੀਆਂ ਵੱਡੀਆਂ, ਅਤੇ ਰੇਹ ਵਾਲੀ ਬੋਰੀ, ਉਦੋਂ ਰੇਹ ਆਈ ਆਈ ਸੀ, ਚਿੱਟੀਆਂ ਬੋਰੀਆਂ, ਕਹਿੰਦੇ ਉਹ ਪਾੜ ਕੇ ਉੱਤੇ ਉਹਦੇ ਵਿਛਾ ਲੈਣੀ ਸੂਲਾਂ ਦੇ, ਅਤੇ ਉੱਤੇ ਬੈਠ ਕੇ 40 ਦਿਨ ਕੀਤਾ ਭਜਨ, ਅਤੇ ਜਦੋਂ ਰਾਤ ਨੂੰ 10 ਵਜੇ ਬਾਹਰ ਨਿਕਲਦੇ ਸਰੀਰ ਕਿਰਿਆ ਕਰਨ ਵਾਸਤੇ, ਸੋ ਮੱਥੇ ਨਹੀਂ ਕਿਸੇ ਨੂੰ ਲਾਉਂਦੇ ਸੀ ਦਿਨੇ, ਇੰਨਾ ਅੰਦਰ ਅਭਿਆਸ ਕਰਦੇ ਸੀ, ਅਤੇ ਕਹਿੰਦਾ ਜਦੋਂ ਬਾਹਰ ਨਿਕਲੇ 10 ਕਿਲੋ ਭਾਰ ਘਟਿਆ ਸੀ ਸੁੱਕੇ ਐਨ 40 ਮਿੰਟ ਬਾਅਦ, ਅਤੇ ਮੈਂ ਕਿਹਾ ਰਸ ਆਇਆ? ਕਹਿੰਦੇ ਬਹੁਤ ਆਇਆ, ਬੜਾ ਰਸ ਆ। ਨਾਮ ਦੇ ਵਿੱਚ। ਸੋ ਫਿਰ ਕਹਿੰਦੇ ਮੇਰੇ ਪੈਰਾਂ ਵੱਲ ਨੂੰ ਆਏ, ਮੈਂ ਕਿਹਾ ਇਹ ਗੱਲ ਨਾ ਕਰ। ਤਿੰਨ ਵਾਰ ਉਹਨਾਂ ਭਜਨ ਕੀਤਾ ਸੀ ਉਹ ਜਨ ਜਿਹੜਾ, ਅਤੇ ਉਹਨੇ ਜਦੋਂ ਵਾਜਾ ਦਿੱਤਾ ਸੁੱਤਿਆਂ ਨੂੰ ਜਗਾਇਆ, ਪਤਾ ਨਹੀਂ ਕਿੰਨਿਆਂ ਕੁ ਨੂੰ ਜੋੜ ਗਿਆ, ਲੱਖਾਂ ਕਰੋੜਾਂ ਨੂੰ ਜਿਹੜੇ ਸ਼ਹੀਦ ਹੋ ਗਏ, ਜਿਨ੍ਹਾਂ ਨੇ ਅਰਪਣ ਕਰ ਦਿੱਤਾ ਸਿੱਖਾਂ ਨੇ, ਉਹਨਾਂ ਨੂੰ ਤਨ ਮਨ ਧਨ, ਉਹ ਸ਼ਹੀਦ ਹੋ ਗਏ ਨਾਲ। ਮਗਰੋਂ ਕਿੰਨੇ ਹੋਏ ਸ਼ਹੀਦ, ਕਿੰਨੇ ਤਰੇ, ਉਹਨਾਂ ਦੇ ਵੀ ਗਾਂ ਪਰਿਵਾਰ ਕੱਢ ਲਏ ਸਿੰਘਾਂ ਨੇ। ਵੇਖ, ਜਨ ਹੋਵੇ ਤਾਂ ਸਹੀ, ਰੱਬ ਦਾ ਪਿਆਰਾ ਕੋਈ ਪੂਰਾਂ ਦੇ ਪੂਰ ਲੰਘਾ ਦਿੰਦਾ। ਤੀਜੇ ਪ੍ਰਾਣ ਕੋਰ, ਪ੍ਰਾਣਾਂ ਦੀ ਭੇਟਾ ਵੀ ਨੌਜਵਾਨਾਂ ਨੇ ਰੱਖ ਦਿੱਤੀ ਉਹਨਾਂ ਦਾ, ਇੱਕ ਆਵਾਜ਼ਾਂ ਸੁਣ ਕੇ ਪ੍ਰਾਣਾਂ ਦੀ ਭੇਟਾ ਤੱਕ ਉਹਨਾਂ ਨੂੰ ਦੇ ਦਿਓ, ਤਾਂ ਹੀ ਲੋਕ ਪ੍ਰਲੋਕ ਸਫਲਾ ਹੋ ਜਾਵੇਗਾ, ਨਿਹਾਲ ਹੋ ਜਾਵੋ। ਰਹਾਓ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ। ਮਹਾਰਾਜ ਜੀ ਕਹਿੰਦੇ ਆਪਣੇ ਮਨ ਅਤੇ ਤਨ ਨੂੰ ਇਉਂ ਨਿਰਮਲ ਕਰ। ਨਿਰਮਲ ਕਰਤ ਕਿਆਰੋ, ਜਿਵੇਂ ਕਿਆਰਾ ਹੁੰਦਾ ਉਹਨੂੰ ਵਾਹ ਸਵਾਰਿਆ ਜਾਂਦਾ ਹੈ, ਘਾਹ ਫੂਸ ਕੱਢਿਆ ਜਾਂਦਾ ਹੈ ਚੰਗੀ ਤਰ੍ਹਾਂ, ਜ਼ਮੀਨ ਹੁੰਦੀ ਹੈ ਆਪਣੇ ਮਨ ਅਤੇ ਤਨ ਨੂੰ ਪਵਿੱਤਰ ਕਰਨ ਰੂਪੀ ਕਿਆਰਾ ਬਣਾਵੇ, ਇਹਦੇ ਵਿੱਚੋਂ ਈਰਖਾ ਦੀ ਇੱਠ ਸਿੱਟ ਕੱਢੇ, ਮਾਰੇ ਉਹਨੂੰ ਹਉਮੈ ਦਾ ਜਿਹੜਾ ਬਰੂ ਹੈ ਖੱਬਲ ਘਾਹ, ਇਹਨੂੰ ਪੁੱਟ ਕੇ ਸੁੱਟੇ। ਸੋ ਆਪਣੇ ਮਨ ਅਤੇ ਤਨ ਨੂੰ ਨਿਰਮਲ ਕਰੇ, ਪਵਿੱਤਰ ਬਣਾਵੇ, ਇਹਨੂੰ ਕਿਆਰਾ ਬਣਾਵੇ, ਕਿਉਂਕਿ ਬਣਾਉਣਾ ਹੀ ਪੈਣਾ ਵਾ, ਇਹਦੇ ਵਿੱਚ ਜੋ ਬੀਜਾਂਗੇ ਅੰਤ ਨੂੰ ਉਹੀ ਵੱਢਣਾ ਪੈਣਾ ਵਾ। ਕਿਆਰੇ ਵਿੱਚੋਂ ਜੋ ਕੋਈ ਬੀਜਦਾ ਜ਼ਮੀਨ ਵਿੱਚ ਉਹ ਵੱਢਦਾ ਹੈ। ਇਹੋ ਖੇਤ ਸਰੀਰ ਜੋ ਬੀਜੀ ਹੈ, ਸੋ ਅੰਤ ਖਲੋਆ ਆਏ, ਅੰਤ ਨੂੰ ਉਹੀ ਕੁਝ ਪ੍ਰਾਪਤ ਹੋਣਾ ਜਿਹੜਾ ਇਹਦੇ ਨਾਲ ਕਰਮ ਕੀਤੇ, ਜੋ ਇਹਦੇ ਵਿੱਚ ਬੀਜਿਆ ਉਹ ਫਲੇਗਾ, ਮਾੜੇ ਕਰਮਾਂ ਦਾ ਫਲ ਮਾੜਾ ਫਲੇਗਾ। ਸੋ ਇਹਨੂੰ ਬਣਾਉਣਾ ਸੋਹਣਾ, ਮਨ ਤਨ ਨਿਰਮਲ ਕਰਤ ਕਿਆਰੋ, ਮਨ ਅਤੇ ਤਨ ਜਿਹੜਾ ਨਿਰਮਲ ਬਣਾਵੇ, ਕਿਆਰਾ ਬਣਾਵੇ ਉਹਨੂੰ ਸੋਹਣਾ। ਹਰ ਸਿੰਚੈ ਸੁਧਾ ਸੰਜੋਰ, ਉਹਦੇ ਵਿੱਚ ਹਰੀ ਵਾਹਿਗੁਰੂ ਦਾ ਨਾਮ, ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ, ਗੁਰੂ ਦੇ ਅੱਗੇ ਅਰਦਾਸਾਂ ਕਰ ਕਰ, ਗੁਰੂ ਵਾਲਾ ਬਣ ਕੇ ਗੁਰੂ ਦੇ ਕੋਲੋਂ ਲੈ ਕੇ, ਪੰਜਾਂ ਦੀ ਪੰਚਾਇਤ ਕੋਲੋਂ ਅੰਮ੍ਰਿਤ ਦੇ ਚੂਲੇ ਨਾਲ ਨਾਮ ਲੈ ਕੇ, ਇਹਨੂੰ ਨਿਰਮਲ ਕੀ ਕਰਨਾ, ਜਿਹੜਾ ਨਸ਼ਿਆਂ ਦਾ ਤਿਆਗ ਕਰਨਾ ਹੈ, ਸਾਰੇ ਤਰ੍ਹਾਂ ਦੇ ਨਸ਼ਿਆਂ ਦਾ ਤਿਆਗ ਕਰਨਾ, ਸਾਬਤ ਸੂਰਤ ਰਹਿਣਾ ਵਾ। ਗੁਰੂ ਦੇ ਸਿੱਖ ਨੇ ਸਾਬਤ ਸੂਰਤ ਦਸਤਾਰ ਸਿਰਾ ਦਾ ਪਹਿਰੇਦਾਰ ਬਣਨਾ ਵਾ ਪਹਿਲਾਂ, ਫਿਰ ਪੰਜਾਂ ਪਿਆਰਿਆਂ ਕੋਲੋਂ ਗੁਰੂ ਵਾੜਾ ਬਲ ਕੇ ਅੰਮ੍ਰਿਤ ਦੇ ਚੂਲੇ ਨਾਲ ਜੋ ਨਾਮ ਆ ਉਹਨੂੰ ਸਿੰਚਣਾ ਵਾ, ਉਹਨੂੰ ਲੈਣਾ ਵਾ। ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ, ਹਰੀ ਵਾਹਿਗੁਰੂ ਦੇ ਨਾਮ ਰਸ ਨੂੰ ਸਿੰਚੈ ਸਿੰਚੇ ਛਿੜਕਣਾ ਕਰੇ, ਸੋ ਇਹ ਦੇਣਾ ਕਰੇ, ਉੱਪਰੋਂ ਅਸਰ ਪੈਂਦਾ ਸਿੰਚਨ ਨਾਲ, ਵਾਹਿਗੁਰੂ ਦੇ ਨਾਮ ਨਾਲ, ਇੱਥੇ ਤਾਂ ਫੁਆਰਿਆਂ ਨਾਲ ਹੀ ਸਿੰਜੀ ਜਾਂਦੀ ਹੈ ਖੇਤੀ। ਸਿੰਚੈ ਸੁਧਾ ਸੰਜੋਰ, ਅੰਮ੍ਰਿਤ ਰਸ ਜਿਹੜਾ ਅੰਮ੍ਰਿਤ ਨਾਮ, ਸੋ ਜਿਹੜਾ ਉਹਨੂੰ ਸਿੰਚਣਾ ਕਰੇ, ਅਤੇ ਉਹ ਸੰਜੋਰ ਭਲੀ ਪ੍ਰਕਾਰ ਜੋੜਨਾ ਕਰੇ ਆਪਣੀ ਚਿੱਤ ਬਿਰਤੀ। ਇਹ ਰਸ ਮੈਂ ਮਗਨ ਹੋਤ ਕਿਰਪਾ ਅਤੇ ਮਹਾਂ ਵਿਖਿਆ ਅਤੇ ਤੋਰ, ਇਹ ਨਾਮ ਦਾ ਰਸ ਜਿਹੜਾ ਹੈ, ਕਹਿ ਰਸ ਇਹਦੇ ਵਿੱਚ ਮਗਨ ਹੋਇਆ ਜਾਂਦਾ, ਲੀਨ ਹੋਇਆ ਜਾਂਦਾ ਹੈ ਭਾਈ। ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ, ਕਾਰ ਕਰਦਿਆਂ, ਕਮਾਈ ਕਰਦਿਆਂ ਕਰਦਿਆਂ, ਸਨਮੁਖ ਰਹਿੰਦਿਆਂ ਰਹਿੰਦਿਆਂ ਗੁਰੂ ਦੇ, ਮਹਾਂ ਵਿਖਿਆ ਅਤੇ ਤੋਰ, ਫਿਰ ਜਿਹੜੀ ਮਹਾਂ ਵਿਖਿਆ ਵੱਡੇ ਵਿਛਿਆ ਰਸ ਆ ਨਾ, ਵਿਛੇ ਰਸ, ਵਿਖ ਅੰਮ੍ਰਿਤ ਵਸਾ ਇੱਕ ਸੰਗਾ, ਅੰਮ੍ਰਿਤ ਵੀ ਇਹ ਹਿਰਦੇ ਵਿੱਚ ਆ ਅਤੇ ਵਿਛਿਆਂ ਦਾ ਜਿਹੜਾ ਵਾ ਜੈ ਰਿਹਾ, ਇਹ ਵੀ ਇੱਕ ਰਸ ਟਿਕੀ ਹੋਈ ਹੈ। ਇਹ ਹੀ ਵੱਡੀ ਰੁਕਾਵਟ ਆਤਮਾ ਦੇ ਰਸ ਤੱਕ ਪਹੁੰਚਣ ਨਹੀਂ ਦਿੰਦੀ, ਇਹਦੇ ਤੋਂ ਤੋੜਨਾ ਪੈਂਦਾ ਹੈ, ਇਹ ਰਸ ਛੱਡਣੇ ਪੈਂਦੇ। ਭਗਤ ਕਬੀਰ ਸਾਹਿਬ ਜੀ ਨੇ ਵੀ ਇਹੋ ਕਿਹਾ ਸੀ ਕਿ ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਭਾਵਾ। ਇਹ ਐਸਾ ਉਹ ਤਾਂ ਆਊਗਾ ਮਹਾਂ ਵਿਖਿਆ ਅਤੇ ਤੋਰ, ਜੇ ਮਹਾਂ ਵਿਖਿਆ ਵੱਡੇ ਵਿਸ਼ੇ ਵਿਕਾਰਾਂ ਤੋਂ ਤੋੜ ਦੇਵੇਂਗਾ, ਸੱਚੀ ਪ੍ਰੀਤ ਜਿਹੜੀ ਹੈ ਸੱਚੀ ਖਿੱਚ ਹੈ ਇੱਕ ਨਾਮ ਦੇ ਰਸ ਗੁਰੂ ਦੇ ਚਰਨਾਂ ਨਾਲ, ਜਿਹਨੂੰ ਕਿਹਾ ਸੀ ਸੱਚੀ ਪ੍ਰੀਤ ਹਮ ਤੁਮ ਸੰਗ ਜੋਰੀ, ਅਤੇ ਜੇ ਉਹ ਵੀ ਵਿਸ਼ੇ ਰਸਾਂ ਦੀ ਵੀ ਭੁੱਖੋਂ ਨਹੀਂ ਲਈ ਫਿਰਦਾ, ਤੱਕੜੀ ਦੇ ਵਿੱਚ ਇੱਕੋ ਜਿਹਾ ਤੋਲ ਤੋਲੀ ਜਾਂਦਾ ਵਾ, ਫਿਰ ਮਗਨ ਨਹੀਂ ਹੋਇਆ ਜਾਣਾ, ਆਵੇਗਾ ਰਸ ਚੱਲਿਆ ਜਾਵੇਗਾ, ਫਿਰ ਦੋਵੇਂ ਰਸ ਚੱਲਣਗੇ, ਮਗਨ ਨਹੀਂ ਹੋਇਆ ਜਾ, ਮਗਨ ਤਾਂ ਹੋਇਆ ਜਾਣਾ ਲੀਨ ਜੇ ਉੱਧਰੋਂ ਤੋੜ ਦੇਵੇਂਗਾ। ਆਇਓ ਸਰਨ ਦੀਨ ਦੁੱਖ ਭੰਜਨ ਚਿਤ ਵਉ ਤੁਮਰੀ ਓਰ, ਮਹਾਰਾਜ ਸਾਹਿਬ ਜੀ ਕਹਿੰਦੇ ਹੇ ਅਕਾਲ ਪੁਰਖ, ਦੀਨਾਂ ਦੇ ਦੁਖੀਆਂ ਦੇ ਸਰਨਾਇਆਂ ਦੇ ਦੁੱਖਾਂ ਨੂੰ ਤੋੜ ਦੇਣ ਵਾਲੇ ਸੱਚੇ ਪਾਤਸ਼ਾਹ, ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ, ਸਰਨ ਤੁਮਹਾਰੀ ਆਇਓ ਨਾਨਕ ਕੇ ਪ੍ਰਭ ਸਾਥ। ਆਇਓ ਦੀਨ ਆਇਓ ਸਰਨ ਦੀਨ ਦੁੱਖ ਭੰਜਨ, ਦੁੱਖਾਂ ਦੇ ਤੋੜ ਦੇਣੇ ਵੇਲੇ ਸਤਿਗੁਰੂ ਵਾਹਿਗੁਰੂ ਮੈਂ ਤੁਹਾਡੀ ਸਰਨ ਵਿੱਚ ਆ ਗਿਆ, ਚਿਤਵਾ ਤੁਮਰੀ ਔਰ ਹਰ ਵੇਲੇ ਤੁਹਾਡੇ ਵੱਲ ਤੱਕ ਰਹੇ ਹਾਂ। ਹੇ ਸਤਿਗੁਰੂ ਤੁਹਾਡੇ ਵੱਲ ਤੱਕ ਰਹੇ ਹਰ ਵੇਲੇ। ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ, ਇਹ ਵੀ ਮੰਗ ਰਹੇ ਹਾਂ ਕਿਰਪਾ ਕਰੋ ਅਭੈ ਪਦ ਵੀ ਦੇ ਦਿਓ। ਅਭੈ ਪਦ ਦਾਨ, ਇਹ ਪਾਠ ਅਭੈ ਨਹੀਂ ਹੁੰਦਾ, ਜਿਨ੍ਹਾਂ ਸੰਥਿਆ ਨਹੀਂ ਕੀਤੀ ਬਾਣੀ ਪੜ੍ਹਨੀ ਨਹੀਂ ਹੁੰਦੀ, ਅਭੈ ਕਰ ਦੇਣਗੇ ਜਾਂ ਅਭੈ ਕਰੀ ਜਾਣਗੇ, ਨਾ ਇੱਥੇ ਬੱਬਾ ਵਾ। ਅਭੈ ਪਾਠ ਆ ਸੰਬੰਧਕ ਆ, ਜਿਹੜਾ ਭੈ ਤੋਂ ਰਹਿਤ ਪਦਵੀ, ਨਿਡਰ ਪਦਵੀ ਜਿਹੜੀ, ਨਿਰਭਉ ਪਦਵੀ ਜਿਹੜੀ, ਸੋ ਨਿਰਭਉ ਹੀ ਸਨ ਆਪ ਜੀ ਨੇ ਮੰਗੀ ਸੀ ਅਤੇ ਨਹੀਂ ਡੁਲਾ ਸਕਿਆ ਕੋਈ, ਕਿਹੋ ਜੇ ਅਕਹਿ ਕਸ਼ਟ ਦਿੱਤੇ, ਅਨ ਮਨੁੱਖੀ ਤਸੱਦਦ ਦਿੱਤੇ ਗਏ, ਡਰੇ ਸਤਿਗੁਰੂ ਨਹੀਂ ਡੋਲੇ, ਅਭੈ ਪਦਵੀ ਸੀ ਨਾ। ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਹੇ ਵਾਹਿਗੁਰੂ ਕਿਰਪਾ ਕਰ ਜਗਿਆਸੂਆਂ ਦੇ, ਜੇ ਜਨ ਮਿਲ ਜਾਵੇ ਤਾਂ ਇਹ ਪਦਵੀ ਵੀ ਮਿਲ ਜਾਂਦੀ, ਚੱਕ ਦਿੰਦਾ ਡਰ ਅੰਦਰਲੇ ਸਾਰੇ। ਅਭੈ ਪਦ ਦਾਨ ਸਿਮਰਨ ਸੁਆਮੀ, ਉਹ ਮਾਲਕ ਦਾ ਸਿਮਰਨ ਦੀ ਦਾਤ ਦੇ ਦਿਓ ਅਤੇ ਸਿਮਰਨ ਦੁਆਰਾ ਉਹ ਜਿਵ ਜਾਓ ਆਪ ਆ ਨਿਰਭਉ ਹੈ ਅਤੇ ਨਿਰਭਉ ਪਦਵੀ ਆ ਜਾਂਦੀ ਹੈ, ਉਹਦੇ ਗੁਣ ਆ ਜਾਂਦੇ ਨੇ, ਜਿਹੋ ਜਿਹੀ ਕੋਈ ਸੰਗਤ ਕਰਦਾ ਉਹ ਜੇ ਲੱਛਣ ਆ ਜਾਂਦੇ ਨੇ। ਪ੍ਰਭ ਨਾਨਕ ਬੰਧਨ ਛੋਰ, ਹੇ ਪ੍ਰਭੂ ਇਹ ਦਾਤ ਦੇ ਦਿਓ, ਇਹ ਜਿਹੜੇ ਬੰਧਨ ਪਏ ਹੋਏ ਨੇ ਡਰ ਦੇ, ਕਈ ਤਰ੍ਹਾਂ ਦੇ ਸੰਸਿਆਂ ਦੇ, ਸਹਿਮ ਦੇ, ਡਰ ਦੇ, ਚਿੰਤਾ ਦੇ, ਝੋਰਿਆਂ ਦੇ, ਜੰਮਣ ਮਰਨ ਦੇ, ਹੰਗਤਾ ਮਮਤਾ ਦੇ, ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਰਤਾ ਭੋਗਤਾ ਦੇ ਇਹ ਬੰਧਨ ਜਿਹੜੇ ਛੋਰ ਖੋਲ੍ਹ ਦਿਓ, ਸੁਤੰਤਰ ਹੋ ਜਾਈਏ, ਆਤਮਾ ਦੇ ਆਨੰਦ ਨਿਰਭੈ ਹੋ ਕੇ ਵਿਚਰੀਏ, ਸਵੈਤੰਤਰ ਹੋ ਕੇ ਵਿਚਰੀਏ, ਮੁਹਤਾਜੀ ਮੁੱਕ ਜਾਵੇ ਜਣੇ ਜਣੇ, ਕਿਰਪਾ ਕਰ ਦਿਓ ਇਹ ਸੱਚੇ ਪਾਤਸ਼ਾਹ। ਇਸ ਕਰਕੇ ਉਹ ਬਣ ਜਾਂਦਾ ਬੇਪਰਵਾਹ, ਸਦਾ ਰੰਗ ਹਰਕੈ ਜਾ ਕੋ ਪਾਕ ਸਵਮ, ਉਹ ਬੇਪਰਵਾਹ ਵਾਹਿਗੁਰੂ ਦੇ ਨਾਮ ਰੰਗ ਵਿੱਚ ਰਤਿਆ ਜਾਂਦਾ, ਜਿਹੜਾ ਐਸਾ ਸ਼ਰਧਾਲੂ ਜਗਿਆਸੂ ਹੁੰਦਾ ਹੈ। ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ, ਚਰਨ ਕਮਲਾਂ ਦੀ ਪ੍ਰੀਤ ਬਖਸ਼ ਦੇਣ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ। ਆਇਓ ਸਰਨ ਦੀਨ ਦੁੱਖ ਭੰਜਨ, ਚਿਤਵਾਉ ਤੁਮਰੀ ਔਰ, ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।